ਹੱਤਿਆ ਹੋਵੇ। ਜਦੋਂ ਉਹਨੇ ਇੰਨੀ ਗੱਲ ਕਹੀ ਤੇ ਮੈਂ ਉਹਦਾ ਹੱਥ ਨਾ ਮੋਢੇ ਤੋਂ ਲਾਇਆ। ਮੈਂ ਕਿਹਾ ਇਹ ਗਲਤੀ ਲੱਭਣ ਵਾਲਾ ਨਹੀਂ, ਇਹ ਤੇ ਰਾਏ ਲੈ ਰਿਹਾ। ਮੈਂ ਕਿਹਾ ਸਾਹਮਣੇ ਆ ਜਾਓ, ਸਾਹਮਣੇ ਆ ਗਿਆ। ਲੜਕੇ ਵਾਲੇ ਰੋਟੀ ਮੰਗਦੇ ਮੀਟ ਦੀ, ਮੈਂ ਕਿਹਾ ਹੱਕ ਕਹਿੰਦੇ ਹਾਂ। ਮੈਂ ਕਿਹਾ ਤੁਸੀਂ ਉਹਨਾਂ ਨਾਲ ਸਿਟਿੰਗ ਕਰੋ, ਉਹਨਾਂ ਨੂੰ ਬੇਨਤੀ ਕਰੋ, ਆਪਣੇ ਘਰ ਜੋ ਮਰਜ਼ੀ ਕਰਨ ਬਈ ਵਿਆਹ ਵਿੱਚ, ਅਸੀਂ ਜਿਹੜੀ ਹੋਰ ਰੋਟੀ ਚੰਗੀ ਦੇ ਦੇ। ਕਹਿਣ ਲੱਗਾ ਇੱਕ ਵਾਰੀ ਨਹੀਂ ਦੋ ਵਾਰੀ ਮੀਟਿੰਗ ਕਰ ਬੈਠਾ, ਪਰ ਉਹ ਮੰਨਦੇ ਨਹੀਂ। ਉਹ ਕਹਿੰਦੇ ਅਸੀਂ ਮੀਟ ਦੀ ਰਹਿਣੀ ਰੋਟੀ। ਜਦੋਂ ਨੇ ਕਿਹਾ ਨਾ ਦੋ ਵਾਰੀ ਬਹਿ ਚੁੱਕਾ, ਤੇ ਫਿਰ ਦਾਸ ਨੇ ਇੰਨੀ ਬੇਨਤੀ ਕੀਤੀ। ਮੈਂ ਕਿਹਾ ਕੱਲਿਆਂ ਬੈਠੇ ਹੋ ਕਿ ਗੁਰੂ ਨੂੰ ਨਾਲ ਲਿਆ? ਗੱਜ ਕੇ ਆਖੋ ਸਤਨਾਮ। ਕੱਲਿਆਂ ਬੈਠੇ ਹੋ ਕਿ ਗੁਰੂ ਨੂੰ ਨਾਲ ਲਿਆ ਜੇ? ਤੇ ਬੜਾ ਹੈਰਾਨ ਹੋ ਗਿਆ ਬੰਦਾ, ਇੰਨਾ ਹੈਰਾਨ ਹੋ ਜਾਂਦਾ ਜਿਵੇਂ ਗੁਰੂ ਬੜੀ ਦੂਰ ਹੈ। ਇਹ ਤੇ ਉਹਨਾਂ ਨੂੰ ਪੁੱਛ ਕੇ ਵੇਖੋ, ਕਹਿ ਰਵਿਦਾਸ ਹੱਥ ਦੇ ਨੇੜੇ ਬਾਬਾ ਜੀ ਬੈਠੇ। ਕਈ ਕੋਈ ਵਰਤਦਾ ਨਾ, ਜਦੋਂ ਕੁਝ ਵਰਤਦਾ ਨਾ ਉਦੋਂ ਪਤਾ ਲੱਗਦਾ ਬੜੀ ਨੇੜੇ। ਇਹ ਬਾਣੀ ਫਿਲਾਸਫਰ ਹੀ ਨਹੀਂ, ਇਹ ਬੀਤੀਆਂ ਹੋਈਆਂ ਹਕੀਕਤਾਂ ਲਿਖੀਆਂ ਨੇ। ਜੇ ਲਿਖਿਆ ਨਾ ਸੋ ਸਤਿਗੁਰੂ ਪਿਆਰਾ ਮੇਰੇ ਹੈ ਨਾ, ਸਿਰਫ ਤੇਰੀਆਂ ਦੋ ਅੱਖਾਂ ਅਜੇ ਤੀਜੀ ਖੁੱਲੀ ਨਹੀਂ। ਕਿਸੇ ਨੇ ਤੀਜੀ ਅੱਖ ਆ ਰੱਖਿਆ ਇਹਨੂੰ, ਕਿਸੇ ਨੇ ਕੋਈ ਹੋਰ ਲਫ਼ਜ਼ ਆਖਿਆ, ਇਹਦੀ ਲੋੜ ਹੈ। ਉਹ ਬੜਾ ਹੈਰਾਨ ਜਿਹਾ ਹੋ ਗਿਆ, ਕਹਿੰਦਾ ਜੀ ਗੁਰੂ ਇੱਕ ਵਾਰੀ ਫੇਰ ਫੋਨ ਕਰੋ ਲੜਕੇ ਵਾਲਿਆਂ ਨੂੰ ਤੇ ਟਾਈਮ ਮਿਲੋ, ਤੇ ਕੱਲੇ ਨਾ ਜਾਣਾ, ਗੁਰੂ ਨੂੰ ਨਾਲ ਲੈ ਕੇ ਜਾਣਾ। ਕਹਿੰਦਾ ਜੀ ਖੜਾ ਕਿਵੇਂ? ਮੈਂ ਕਿਹਾ ਜਿੱਦਣ ਦਾ ਟਾਈਮ ਲਿਆ ਹੋਏਗਾ ਤੇ ਸਵੇਰੇ 3 ਵਜੇ ਉੱਠਣਾ ਅੰਮ੍ਰਿਤ ਵੇਲੇ। ਉਹ ਪਹਿਲੇ ਹੀ ਨਾ ਲਮਕਾ ਕੇ ਕਹਿੰਦਾ 3 ਵਜੇ? ਮੈਂ ਕਿਹਾ ਗੁਰੂ ਐਵੇਂ ਨੀ ਨਾਲ ਜਾਂਦਾ। ਕਹਿੰਦਾ ਚਲੋ ਉੱਠ ਪਾਂਗੇ। ਮੈਂ ਕਿਹਾ ਕੇਸੀ ਇਸ਼ਨਾਨ ਕਰਨਾ। ਕਹਿੰਦਾ ਕੇਸੀ ਇਸ਼ਨਾਨ? ਗਲੇ ਤੋਂ ਥੱਲੇ ਥੱਲੇ ਠੀਕ ਹੈ ਆਪੋ ਸਤਨਾਮ। ਸੁਚਮਤਾ ਲੋੜ ਹੈ। ਬਾਬਾ ਨੰਦ ਸਿੰਘ ਜੀ ਦੇ ਬਚਨ ਨੇ ਸਫਾਈ, ਸਚਾਈ ਤੇ ਖੁਦਾਈ ਤਿੰਨਾਂ ਦਾ ਮੇਲ ਹੈ। ਜਿੱਥੇ ਰਸੋਈਆਂ ਚ ਝੂਠ ਜਾਠ ਹੋਵੇ, ਸਭ ਕੁਝ ਹੋਵੇ, ਉਸ ਘਰ ਵਿੱਚ ਵਾਹਿਗੁਰੂ ਵੀ ਨਹੀਂ ਜਾਂਦਾ। ਸੁਚਮਤਾ ਵੱਧ ਤੋਂ ਵੱਧ ਰੱਖਿਆ ਕਰੋ, ਇਹ ਵੀ ਇੱਕ ਸਿੱਖੀ ਦਾ ਮਤਲਬ। ਹੱਦੋਂ ਵੱਧ ਵਹਿਮ ਨਹੀਂ ਰੱਖਿਆ ਸਿੱਖੀ ਚ, ਪਰ ਹੱਦ ਤੱਕ ਸੁਚਮਤਾ ਵਰਤਣ ਦਾ ਹੁਕਮ ਵੀ ਹੈ। ਕਹੋ ਨਾਨਕ ਸੱਚ ਧਿਆਈਏ, ਸੁਚ ਹੋਵੇ ਤਾਂ ਸੱਚ ਪਾਈਏ। ਦਾਸ ਨੇ ਆਖਿਆ ਕੇਸੀ ਇਸ਼ਨਾਨ ਕਰਨਾ ਹੈ। ਕਹਿੰਦਾ ਜੀ ਠੀਕ ਹੈ। ਮੈਂ ਕਿਹਾ ਇੱਕ ਚੌਂਕੜੀ ਤੇ ਦੋ ਪਾੜ ਸੁਖਮਨੀ ਸਾਹਿਬ ਜੀ ਦੇ ਕਰਨੇ ਨੇ, ਜਿੱਦਣ ਦਾ ਟਾਈਮ ਮਿਲਿਆ ਹੋਵੇ ਕਿ 7 ਵਜੇ। ਹੈਰਾਨ ਤੇ ਬੜਾ ਹੋਇਆ ਜਦੋਂ ਮੈਂ ਕਿਹਾ ਦੋ ਪਾੜ। ਕਹਿੰਦਾ ਦੋ ਪਾੜ ਸੁਖਮਨੀ ਸਾਹਿਬ? ਮੈਂ ਕਿਹਾ ਗੁਰੂ ਐਵੇਂ ਨਾਲ ਨਹੀਂ ਜਾਂਦਾ। ਮੈਂ ਕਿਹਾ ਫਿਰ ਅਰਦਾਸ ਕਰਨੀ ਹੈ ਕਿ ਸਤਿਗੁਰੂ ਮੀਟਿੰਗ ਤੇ ਚੱਲਿਆ, ਕਿਰਪਾ ਕਰਨੀ ਨਾਲ ਰਹਿਣ। ਮੈਂ ਕਿਹਾ ਤੂੰ ਬਾਅਦ ਚ ਪਹੁੰਚੇਗਾ, ਜਿਸ ਮਰਿਆਦਾ ਨਾਲ ਅਰਦਾਸ ਕਰਕੇ ਗਏ ਤੇਰਾ ਗੁਰੂ ਉੱਥੇ ਪਹਿਲੇ ਪਹੁੰਚਿਆ ਹੋਏਗਾ। ਅਸੀਂ ਤੇ ਪੁਤਲੇ ਹਾਂ, ਫਿਰ ਗੱਲ ਕਰਨੀ ਅੰਦਰ ਤੇ ਉਹਨੇ ਬਹਿਣਾ ਜਾ ਕੇ। ਇਹ ਗੁਰੂ ਦੀ ਜੋਰੀ ਚ ਬੈਠਾ ਜੇ ਸੁਖਮਨੀ ਸਾਹਿਬ ਦੀ ਬਾਣੀ ਦੂਜੇ ਦਾ ਮਨ ਵੀ ਬਦਲਾਉਂਦੀ ਹੈ। 5ਵੀਂ ਵਿਸ਼ੇਸ਼ਤਾ, ਇਹ ਰਾਤ ਗੱਲ ਹੋ ਰਹੀ ਸ਼ਨੀਵਾਰ, ਐਤਵਾਰ ਸਾਡੀ ਉਸੇ ਗੁਰਦੁਆਰੇ ਤਕਰੀਬਨ 11 ਤੋਂ 12 ਤੇ 12 ਤੋਂ 1 ਦੁਪਹਿਰ ਦੀ ਹਾਜ਼ਰੀ ਸੀ। ਅਸੀਂ 12 ਤੋਂ 1 ਹਾਜ਼ਰੀ ਲਾਈ, ਅਗਲਾ ਜਥਾ ਬੈਠਾ ਤੇ 1 ਵਜੇ ਲੰਗਰ ਘਰ ਚ ਆ ਗਏ ਪ੍ਰਸ਼ਾਦਾ ਛਕਣ ਲਈ ਕੈਨੇਡਾ। ਉਹ ਦੂਰੋਂ ਤੁਰਿਆ ਆਵੇ ਉਹੋ ਹੀ ਸਰਦਾਰ ਜਿਹਦੇ ਨਾਲ ਰਾਤੀ ਗੱਲ ਹੋਈ। ਕਹਿਣ ਲੱਗਾ ਭਾਈ ਸਾਹਿਬ ਜੀ ਵਧਾਈ ਹੋਵੇ। ਮੈਨੂੰ ਕਹਿੰਦਾ ਵਧਾਈ ਹੋਵੇ ਜੀ? ਕਾਹਦੀ ਵਧਾਈ? ਕਹਿੰਦਾ ਜਿਹੜਾ ਫਾਰਮੂਲਾ ਦੱਸਿਆ ਨਾ ਰਾਤੀ ਵਰਤ ਲਿਆ। ਕੱਜ ਕੇ ਆਖੋ ਸਤਨਾਮ। ਮੈਂ ਸਮਝਿਆ ਨਾ। ਕਹਿੰਦਾ ਤੁਹਾਡੇ ਕੋਲੋਂ ਗਏ ਆ ਘਰ 10:15 ਵਜੇ ਤੇ ਫੋਨ ਕੀਤਾ ਕੁੜਮਾਂ ਨੂੰ ਵੀ ਸਵੇਰੇ ਬਹਿਣਾ। ਉਹਨਾਂ 9 ਵਜੇ ਦਾ ਟਾਈਮ ਰੱਖ ਲਿਆ ਸਵੇਰ ਦਾ ਵੀ ਗੱਲ ਕਰਨੀ ਕੋਈ ਬਹਿਣਾ ਤੇ ਕਹਿੰਦੇ ਮੈਂ 3 ਵਜੇ ਉੱਠਿਆ ਕੇਸੀ ਇਸ਼ਨਾਨ ਕੀਤਾ ਤੇ ਜ਼ਿੰਦਗੀ ਚ ਪਹਿਲੀ ਵਾਰੀ ਇੱਕ ਚੌਂਕੜੀ ਤੇ 2 ਪਾੜ ਸੁਹਾਨੀ ਸਾਹਿਬ ਦੇ ਕੀਤੇ ਪਹਿਲੀ ਵਾਰੀ ਦੁੱਖ ਚ ਚੇਤੇ ਆਉਂਦਾ ਰੱਬ ਕਹਿੰਦਾ ਪਹਿਲੀ ਵਾਰੀ 2 ਪਾੜ ਸੁਹਾਨੀ ਸਾਹਿਬ ਦੇ ਇੱਕ ਚੌਂਕੜੀ ਤੇ ਦੇਗ ਬਣਾ ਕੇ ਅਰਦਾਸ ਕੀਤੀ ਸਤਿਗੁਰੂ ਕੁੜਮਾਂ ਨਾਲ ਬਹਿਣਾ 9 ਵਜੇ ਕਿਰਪਾ ਕਰੀ ਨਾਲ ਚੱਲੀ ਇੰਜ ਜਾਂਦਾ ਜੀ ਗੁਰੂ ਨਾਲ ਉਹ ਸੱਜਣ 9 ਵਜੇ ਮੀਟਿੰਗ ਰੱਖੀ 10:30 ਮੁੱਕੀ ਹੋਏਗੀ 12 ਇੱਕ ਗੁਰਦੁਆਰੇ ਆ ਗਏ ਆਪਣੀ ਰੂਟੀਨ ਚ ਦਰਸ਼ਨ ਕਰਨ ਸੁਣਾਵੇ ਪਿਆ 1 ਵਜੇ ਕਹਿੰਦਾ ਮੈਨੂੰ ਹੈਰਾਨਗੀ ਇੰਨੀ ਹੋਈ ਕਿ ਜਦੋਂ ਆਮਣੇ ਸਾਹਮਣੇ ਟੇਬਲਾਂ ਤੇ ਬੈਠੇ ਆ 2-3 ਸਰੀਰ ਉਹਨਾਂ ਦੇ ਆ 2 ਸਾਡੇ ਨੇ ਤੇ ਕਹਿੰਦੇ ਮੇਰੇ ਕੁੜਮ ਕਹਿੰਦੇ ਦੱਸੋ ਕਿਵੇਂ ਆਏ ਸਮਾਂ ਮਿਲਿਆ ਤੇ ਕਹਿੰਦੇ ਮੈਂ ਇੰਨੀ ਗੱਲ ਕਹੀ ਅਜੇ ਕਿ ਮੈਂ ਚਾਹੁੰਦਾ ਵਾ ਬੱਚੀ ਦਾ ਜਿਹੜਾ ਕਾਰਜ ਹੈ ਤੁਸੀਂ ਮੀਟ ਦੀ ਰੋਟੀ ਨਾ ਲਓ ਮੈਂ ਚਾਹੁੰਦਾ ਵਾ ਕਹਿੰਦੇ ਮੈਂ ਅਜੇ ਗੱਲ ਹੀ ਕਹੀ ਕਹਿੰਦੇ ਨਾਲ ਹੀ ਮੇਰਾ ਕੁੜਮ ਕਹਿੰਦਾ ਵੀ ਤੁਸੀਂ 3 ਵਾਰੀ ਬੈਠੇ ਹੋ ਇੱਕੋ ਗੱਲ ਕਹੀ ਜਾਂਦੇ ਹੋ ਜੇ ਤੁਹਾਡਾ ਬਿਲਕੁਲ ਇਸ ਚੀਜ਼ ਤੋਂ ਮਨ ਨਹੀਂ ਤੇ ਜਿਵੇਂ ਕਹਿੰਦੇ ਉਵੇਂ ਹੀ ਕਰ ਲੈਂਦੇ ਹਾਂ ਕਹਿੰਦਾ ਮੈਂ ਆਖਿਆ ਇਹ ਮੇਰੇ ਪੈਰ ਨਹੀਂ ਸੀ ਲੱਗਣ ਦਿੰਦਾ ਤੇ ਅੱਜ ਇਹਦੇ ਮੂੰਹ ਤੇ ਆਇਆ ਜਿਵੇਂ ਕਹਿੰਦੇ ਉਹ ਕਰ ਲੈਂਦੇ ਹਾਂ ਕਹਿੰਦਾ ਮੈਨੂੰ ਵਿਸ਼ਵਾਸ ਹੋ ਗਿਆ ਅੱਜ ਦੀ ਬਾਣੀ ਏ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਹਿਰਦੇ ਤੇ ਉਹ ਬਹਿ ਗਿਆ ਆ ਕੇ ਉਹਨੇ ਆਪੇ ਬਦਲਾ ਤਾ ਮਨ ਇਹ 5ਵੀਂ ਵਿਸ਼ੇਸ਼ਤਾ ਹੀ ਜੇ ਹਕੀਕਤ ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਜਾਇਜ਼ ਮੰਗ ਹੋਵੇ ਨਜਾਇਜ਼ ਨਾ ਹੋਵੇ ਜਾਇਜ਼ ਮੰਗ ਸੀ ਉਹ ਨਾ ਕਰਨੀ ਦੂਸਰੇ ਦਾ ਮਨ ਬਦਲਾਉਣ ਦੇ ਵੀ ਸਮਰੱਥ ਹੈ ਅੱਜ 6ਵੀਂ ਵਿਸ਼ੇਸ਼ਤਾ ਹੀ ਸਤਿਗੁਰੂ ਜੀ ਸੇਵਾ ਲੈਣ ਇੱਕ ਅੱਖਰ ਸੱਚ ਹੈ ਹੀਰੇ ਤੇ ਲਾਲ ਪਏ ਨੇ ਤੁਹਾਡੇ ਪਿਤਾ ਦੇ ਘਰ ਵਿੱਚ ਕੇਵਲ ਜਿਹੜਾ ਨਹੀਂ ਇਹਦੇ ਨਾਲ ਸਾਂਝ ਪਾਉਂਦਾ ਉਹਨੂੰ ਪਛਾਣ ਨਹੀਂ ਹੈ ਪਛਾਣ ਨਹੀਂ ਹੈ ਵਿੱਚ ਬਾਣੀ ਅੰਮ੍ਰਿਤ 6ਵੀਂ ਵਿਸ਼ੇਸ਼ਤਾਈ ਮੈਂ ਤੇ ਇਸ ਵਿਸ਼ੇਸ਼ਤਾਈ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਕਹਿੰਦੇ ਜ਼ਿੰਦਗੀ ਵਿੱਚ ਕੋਈ ਔਗਣ ਜਿਹੜਾ ਤੇਰੇ ਵੱਸ ਨਾ ਹੋਵੇ ਧਿਆਨ ਦੇਣਾ ਇਹ ਬੜੀ ਵੱਡੀ ਬਾਤ ਹੈ ਜ਼ਿੰਦਗੀ ਚ ਕੋਈ ਔਗਣ ਜਿਹੜਾ ਤੇਰੇ ਵੱਸ ਨਾ ਹੋਵੇ ਇਸ ਬਾਣੀ ਦਾ ਨੇਮ ਵਧਾ ਦੇ ਤੇਰਾ ਔਗਣ ਦੂਰ ਕਰਨ ਦੀ ਡਿਊਟੀ ਗੁਰੂ ਆਪਣੇ ਤੇ ਲੈ ਲੈਂਦਾ ਅੱਜ ਕੀ ਆਖੋ ਸਤਨਾਮ ਹਕੀਕਤ ਹੈ ਕਿਉਂ ਇਹ ਮਤਾ ਕਰੇ ਪੂਰਬ ਕੇ ਤਾਈ ਪੱਛਮ ਹੀ ਲੈ ਜਾ ਸੋਚਿਆ ਤੇ ਕੁਝ ਹੋਰ ਸੀ ਪਰ ਇੱਥੇ ਆ ਕੇ ਯਾਦ ਆਇਆ ਇੱਕਦਮ ਜਿਹੜਾ ਕੱਲ ਦਿਨ ਬੀਤਿਆ ਉਹ ਬਾਬਾ ਈਸ਼ਵਰ ਸਿੰਘ ਜੀ ਦਾ ਆਗਮਨ ਦਿਨ ਬੀਤਿਆ ਬਾਬਾ ਨੰਦ ਸਿੰਘ ਜੀ ਦੇ ਸੇਵਕ ਹੋਏ ਨੇ ਉਹਨਾਂ ਦਾ ਆਗਮਨ ਦਿਨ ਸੀ ਕੱਲ ਚੋਰੜਾ ਮਨਾਇਆ ਜਾਂਦਾ ਆ 6ਵੀਂ ਵਿਸ਼ੇਸ਼ਤਾਈ ਨੂੰ ਜਦੋਂ ਵੀ ਕਿਤੇ ਜ਼ਿਕਰ ਹੋਵੇ ਤੇ ਉਹਨਾਂ ਦਾ ਇੱਕ ਜ਼ਿਕਰ ਸਾਹਮਣੇ ਆ ਜਾਂਦਾ ਦਾਸ ਕਰੀ ਫਿਰ ਬੋਲ ਦੇਵੇ ਕੋਈ ਔਗਣ ਤੁਹਾਡੇ ਵੱਸ ਨਾ ਹੋਵੇ ਉਸ ਔਗਣ ਪ੍ਰਤੀ ਸੁਖਮਨੀ ਸਾਹਿਬ ਦਾ ਨੇਮ ਵਧਾ ਦਿਓ ਇੱਕ ਦਿਨ ਗੁਰੂ ਡਿਊਟੀ ਲੈ ਲਏਗਾ ਉਹ ਔਗਣ ਦੂਰ ਕਰਨ ਦੀ ਬੜਾ ਵੱਡਾ ਖਜ਼ਾਨਾ ਜੀ ਐਵੇਂ ਨਹੀਂ ਕਿਹਾ ਸਭ ਤੇ ਊਚ ਤਾਂ ਕੀ ਸੋਭਾ ਬਣੀ ਇੱਕ ਇੱਕ ਅੱਖਰ ਸੱਤ ਹੈ ਇਹ ਬਾਬਾ ਈਸ਼ਵਰ ਸਿੰਘ ਜੀ ਕੋਲ 5-6 ਸਰੀਰ ਇੱਕ ਨਗਰ ਦੇ ਆਏ ਸੀ ਦਰਸ਼ਨ ਮੇਲੇ ਕਰਨ ਦਾਸ ਬਚਨ ਕਿਸੇ ਸੰਪਰਦਾ ਦਾ ਵੀ ਆਪ ਜੀ ਤਾਈਂ ਸੁਣਾ ਸਕਦਾ ਕਿਸੇ ਸੰਪਰਦਾ ਦਾ ਬਚਨ ਸੁਣਾਉਣ ਦਾ ਕੋਈ ਹੋਰ ਭਾਵਨਾ ਸਮਝਣਾ ਗੁਣ ਲੈਣੇ ਕਿਉਂ ਸਾਰੀਆਂ ਸੰਪਰਦਾ ਜਿਹੜੀ ਸਿੱਖੀ ਦੀ ਨਿਸ਼ਕਾਮ ਸੇਵਾ ਕਰ ਰਹੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਗੁਲਦਸਤੇ ਦੇ ਅਲੱਗ ਅਲੱਗ ਫੁੱਲ ਨੇ ਆਪਣੀ ਆਪਣੀ ਜਗ੍ਹਾ ਡਿਊਟੀ ਨਿਭਾ ਰਹੇ ਭਾਵੇਂ ਸ਼੍ਰੋਮਣੀ ਕਮੇਟੀ ਏ ਤੇ ਭਾਵੇਂ ਖੰਡ ਕੀਰਤਨੀ ਜਥਾ ਏ ਤੇ ਭਾਵੇਂ ਦਮਦਮੀ ਟਕਸਾਲ ਏ ਭਾਵੇਂ ਨਾਨਕਸਰ ਦੀ ਟਕਸਾਲ ਏ, ਭਾਵੇਂ ਰਾੜਾ ਸਾਹਿਬ ਦੀ ਟਕਸਾਲ ਏ, ਭਾਵੇਂ ਹੋਤੀ ਮਰਦਾਨ ਦੀ ਟਕਸਾਲ ਏ, ਭਾਵੇਂ ਮਸਤੂਆਣੇ ਵਾਲੀ ਟਕਸਾਲ ਏ, ਆਪਣੀ ਆਪਣੀ ਜਗ੍ਹਾ ਹਰ ਕੋਈ ਡਿਊਟੀ ਨਿਭਾ ਰਿਹਾ। ਬਾਬਾ ਈਸ਼ਰ ਸਿੰਘ ਜੀ ਉਹ ਹੋਏ ਨੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਥੋੜੇ ਜਿਹੇ ਸਮੇਂ ਦੇ ਵਿੱਚ ਪੌਣੇ 8 ਲੱਖ ਪ੍ਰਾਣੀਆਂ ਨੂੰ ਨਗਰ ਨਗਰ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਬੇੜੇ ਚ ਬਿਠਾਇਆ ਹੈ। ਸਾਧ ਸੰਗਤ ਇੱਕ ਨੂੰ ਬਦਲਾਉਣਾ ਸੌਖਾ ਨਹੀਂ। ਗੁਰੂ ਦੀ ਡਿਊਟੀ ਨਿਭਾਈ ਔਰ ਇੰਨੀ ਕਮਾਈ ਵਾਲੇ ਹੋਏ ਨੇ ਮਹਾਂਪੁਰਸ਼ ਔਰ ਇੰਨੀ ਹਾਰਡ ਮਿਹਨਤ, ਇੱਕ ਇੱਕ ਦਿਨ ਚ 5-5, 6-6 ਪਿੰਡ ਭੁਗਤਾਣੇ, ਅੰਦਰ ਬਹਿ ਕੇ ਨਾਮ ਜਪ ਸਕਦਾ, ਉਹ ਵੀ ਜਪਣਾ 12:15 ਇਸ਼ਨਾਨ ਕਰਕੇ ਬਹਿ ਜਾਣਾ ਤੇ ਸਾਰਾ ਦਿਨ ਫਿਰ ਸੇਵਾ ਅੱਗੋਂ ਚੱਲਣੀ ਹਾਰਡ। ਇਤਨੀ ਕੁ ਕਮਾਈ ਹੋਈ ਏ ਕਿ ਜਿੱਥੋਂ ਇਹਨਾਂ ਦਾ ਪਰਛਾਵਾਂ ਵੀ ਲੰਘ ਜਾਵੇ ਕੋਈ ਨਾ ਕੋਈ ਭਲਾ ਕਰ ਜਾਂਦੇ ਸੀ। ਕਿਤਨਾ ਪਰਉਪਕਾਰੀ ਜੀਵਨ ਸੀ ਜਿਹਨੂੰ ਗੁਰੂ ਸਾਹਿਬ ਨੇ ਬਾਣੀ ਚ ਕਿਹਾ, ਜਨਮ ਮਰਨ ਦੋਂ ਮੈਂ ਨਾਈ ਜਨ ਪਰਉਪਕਾਰੀ ਆ। ਪਰਛਾਵਾਂ ਲੰਘਣਾ ਕਿਹਨੂੰ ਕਹਿੰਦੇ? ਕਿਤੇ ਕੋਈ ਗੱਲ ਹੋਈ, ਕੋਈ ਵੈਸੇ ਲੰਘਿਆ, ਵੈਸੇ ਮਿਲਣ ਆਇਆ, ਸੜਕ ਤੇ ਲੰਘਦਾ ਕੋਈ ਬਚਨ ਸੁਣ ਲਿਆ, ਜੀਵਨ ਬਦਲ ਗਿਆ। ਇਹਨਾਂ ਕੋਲ ਲੰਘਦੇ ਲੰਘਦੇ 4-5 ਡਾਕਟਰ ਸੀ ਤੇ ਲੰਘਦੇ ਲੰਘਦੇ ਆ ਗਿਆ। ਚਲੋ ਲੰਘਦੇ ਪਿਆ ਰੇਲਵੇ ਲਾਈਨ ਉੱਥੇ ਨਾਨਕ ਸਾਹਿਬ ਦੇ ਕੋਲ ਮਿਲਦੇ ਜਾਈਏ। ਕੇਸ ਖੁੱਲੇ ਸੀ ਬਾਬਾ ਜੀ ਦੇ, ਸੁਕਾ ਰਹੇ ਸੀ, ਉੱਥੇ ਹਜੂਰੀਆ ਪਿਆ ਸੀ, ਸਿਰ ਟਕਿਆ ਸੀ, ਕੇਸ ਖੁੱਲੇ ਸੀ, ਸੁਕਾਉਂਦੇ ਪਏ ਸੀ, ਟਹਿਲਦੇ ਪਏ ਸੀ। ਜਦੋਂ 4-5 ਡਾਕਟਰ ਹੱਥ ਜੋੜ ਕੇ ਖੜੇ ਦੇ, ਸੁਣਾਓ ਬਈ ਕਿਵੇਂ ਆਏ? ਜੱਟ ਸਨ, ਖੁੱਲੀ ਬੋਲੀ ਸੀ ਜੀ, ਲੰਘਦੇ ਪਏ ਸਾਂ ਬਾਬਾ ਜੀ, ਸੋਚਿਆ ਦਰਸ਼ਨ ਵੇਲੇ ਕਰਦੇ ਜਾਈਏ। ਅੱਛਾ ਬਈ ਦਿਓ ਪ੍ਰਸਾਦ ਬਈ। ਹੁਣ ਟਹਿਲਦੇ ਟਹਿਲਦੇ ਬੱਚੇ ਤਾਂ ਆ ਗਿਆ ਪਰਵਕਾਰ, ਇਹਨੂੰ ਕਹਿੰਦੇ ਪਰਛਾਵਾਂ। ਟਹਿਲਦੇ ਟਹਿਲਦੇ ਜਿੰਨਾ ਚਿਰ ਪ੍ਰਸ਼ਾਦ ਲਿਆ ਰਿਹਾ ਸੇਵਾਦਾਰ, ਕਹਿਣ ਲੱਗੇ ਡਾਕਟਰ ਇੱਕ ਗੱਲ ਦੱਸੋ, ਸਾਰੀ ਦੁਨੀਆ ਅਰਦਾਸ ਕਰਦੀ ਏ ਸਾਡਾ ਕੰਮ ਕਾਰ ਚੱਲੇ ਸਵੇਰੇ ਉੱਠ ਕੇ, ਉਹ ਤੁਸੀਂ ਵੀ ਕਰਦੇ ਹੋ? ਸਾਰੇ 5 ਡਾਕਟਰ ਕਹਿੰਦੇ ਬਾਬਾ ਜੀ ਜਦੋਂ ਸਵੇਰੇ ਉੱਠੀ ਦਾ ਨਿਤਨੇਮ ਕਰਕੇ ਅਰਦਾਸ ਤੇ ਕਰਦੇ ਆ ਵੀ ਸੱਚੇ ਪਾਤਸ਼ਾਹ ਕਲੀਨਿਕ ਤੇ ਚੱਲੇ ਆ ਤੇ ਵੱਧ ਤੋਂ ਵੱਧ ਕਾਰੋਬਾਰ ਚੱਲੇ। ਬਾਬਾ ਜੀ ਕਹਿੰਦੇ ਫੇਰ ਤੇ ਤੁਸੀਂ ਦੁਨੀਆ ਦਾ ਬੁਰਾ ਮੰਗਦੇ। ਹੁਣ ਡਾਕਟਰ ਕਹੇ ਮੇਰਾ ਕੰਮ ਕਾਰ ਵੱਧ ਤੋਂ ਵੱਧ ਚੱਲੇ ਤੇ ਉਹਦਾ ਭਾਵ ਤੇ ਉਹੀ ਹੈ ਨਾ, ਵੱਧ ਤੋਂ ਵੱਧ ਬਿਮਾਰ ਹੋਣ ਤੇ ਤਾਂ ਹੀ ਆਣਗੇ ਨਾ। ਗੱਲ ਬੜੀ ਜੁਗਤੇ ਵਾਲੀ। ਉਹ 5 ਡਾਕਟਰ ਇਕਦਮ ਪੈਰਾਂ ਥੋਲੋਂ ਜ਼ਮੀਨ ਨਿਕਲ ਗਈ, ਅਸੀਂ ਆਏ ਤੇ ਲੰਘਦੇ ਲੰਘਦੇ ਸਾਂ, ਦਰਸ਼ਨ ਕਰ ਜਾਈਏ। ਪਰ ਵਾਕਈ ਅਸੀਂ ਜਦੋਂ ਕਹਿੰਦੇ ਹਾਂ ਸਾਡਾ ਵੱਧ ਤੋਂ ਵੱਧ ਕਲੀਨਿਕ ਚੱਲੇ ਤੇ ਬੁਰਾ ਮੰਗ। ਇੱਕ ਨੇ ਹਿੰਮਤ ਕੀਤੀ ਤੇ ਵਿੱਚੋਂ ਬੋਲ ਪਿਆ, ਕਹਿੰਦਾ ਬਾਬਾ ਜੀ ਫਿਰ ਕੀ ਅਰਦਾਸ ਕਰੀਏ? ਕੋਈ ਨਾ ਆਵੇ ਸਾਡੇ ਕੋਲ, ਮੱਖੀਆਂ ਮਾਰੀਏ ਬਹਿ ਕੇ? ਬਾਬਾ ਜੀ ਕਹਿੰਦੇ ਇਹ ਵੀ ਨੀ ਜਚਦਾ, ਤੁਸੀਂ ਵਿਹਲੇ ਬੈਠੇ ਰਹੋ, ਆ ਕੇ ਜਾ ਕੇ ਕੋਈ ਆਵੇ ਹੀ ਨਾ, ਇਹ ਵੀ ਨੀ ਗੱਲ ਜਚਦੀ। ਤੇ ਫੇਰ ਜੀ ਅਰਦਾਸ ਤੇ ਇਹੀ ਕਰਾਂਗੇ ਨਾ ਵੀ ਵੱਧ ਤੋਂ ਵੱਧ ਆ। ਜੁਗਤੀ ਮਹਾਂਪੁਰਸ਼ਾਂ ਕੋਲ ਜੁਗਤੀ। ਇਹ ਰਾਤੀ ਵਿਚਾਰ ਹੋ ਰਹੀ ਸੀ, ਰਾਤੀ ਮੀਟਿੰਗ ਸੀ ਸਤਿਕਾਰ ਕਮੇਟੀ ਦੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪ ਇਕੱਤਰ ਕਰਦੇ ਨਵੇਂ ਕੋਈ ਕਵੇ। ਉੱਥੇ ਵਿਚਾਰ ਹੋ ਰਹੀ ਸੀ, ਇੱਕ ਸੱਜਣ ਬੈਠਾ ਸੀ, ਮੈਂ ਕਿਹਾ ਕੀ ਕਾਰੋਬਾਰ ਤੇਰਾ? ਕਹਿੰਦਾ ਜੀ ਜੁਐਲਰੀ, ਕੈਮਿਸਟ ਜੁਐਲਰੀ ਦਾ। ਬਾਈ ਕੈਮਿਸਟ ਨਹੀਂ, ਕੋਸਮੈਟਿਕ ਤੇ ਜੁਐਲਰੀ, ਬੀਬੀਆਂ ਸਮਾਨ। ਮੁੰਡਾ ਸੀ ਸੰਗਤ, ਮੈਂ ਉਹਨੂੰ ਕਹਿਤਾ, ਮੈਂ ਕਿਹਾ ਜਿਹੜੇ ਅੱਜ ਕੱਲ੍ਹ ਸੀਰੀਅਲ ਚੱਲਦੇ ਆ ਤੇ ਉਹੋ ਜਿਹੀਆਂ ਬਿੰਦੀਆਂ ਬੁੰਦੀਆਂ ਜ਼ਿਆਦਾ ਵਿਕਦੀਆਂ ਹੋਣੀਆਂ, ਸੱਪ ਵਾਂਗੂ ਜਿਹੜੀਆਂ ਹੈ ਜੀ। ਤੇ ਕਹਿੰਦਾ ਵਾਕੇ, ਉਹਨੇ ਕੋਈ ਨਾਂ ਲਿਆ ਮੈਨੂੰ ਭੁੱਲ ਗਿਆ, ਕਹਿੰਦਾ ਜੀ ਹਾਂ ਉਹ ਉਹਦੀ ਬੜੀ ਮੰਗ ਹੁੰਦੀ ਅੱਜ ਕੱਲ੍ਹ ਜੀ, ਬੜਾ ਜੋ ਨਾ ਵੇਖਣਾ ਸੀਰੀਅਲ, ਜਾਂ ਮੁੰਦਰੀ ਪਾਈ, ਆਹ ਨਗ ਪਾਈ, ਆਹ ਫਲਾਣਾ ਪਾਇਆ, ਫਲਾਣਾ ਪਾਇਆ, ਇਹ ਨੀ ਵੇਖਣਾ ਸਿੱਖੀ ਕੀ ਹੈ, ਉਹ ਕੁਝ ਉਹਨੇ ਪਾ ਕੇ ਬਹਿ ਜਾਣਾ ਜਦ ਤੱਕ ਨਹੀਂ ਪਤਾ। ਕਿਸੇ ਹੱਦ ਤੱਕ ਲਿਮਟ ਤੱਕ। ਮੈਂ ਪੁੱਛਿਆ ਵੀ ਇਹ ਜ਼ਿਆਦਾ ਵਿਕਦੀ ਹੋਣੀ ਹੈ, ਕਹਿੰਦਾ ਜੀ ਬਹੁਤ ਇਹਨਾਂ ਦੀ ਡਿਮਾਂਡ ਬਹੁਤ ਹੈ। ਕੁਦਰਤੀ ਫਿਰ ਮੈਨੂੰ ਬਾਬਾ ਜੀ ਦਾ ਬਚਨ ਸਾਹਮਣੇ ਆ ਗਿਆ ਕਿਰਤ ਬਾਰੇ। ਉਹ ਕਿਰਤ 15-20 ਮੁੰਡੇ ਸੀ ਮੀਟਿੰਗ ਚ, ਫਿਰ ਮੈਂ ਬੇਨਤੀ ਕੀਤੀ, ਮੈਂ ਕਿਹਾ ਬਈ ਮਹਾਂਪੁਰਸ਼ਾਂ ਦਾ ਬਚਨ ਹੈ, ਅਗਰ ਕਿਸੇ ਦੀ ਕਿਰਤ ਦਵਾਈਆਂ ਦੀ ਹੋਵੇ ਧਿਆਨ ਦੇਣਾ, ਬੜੀ ਸੋਚ ਸਮਝ ਕੇ ਕਿਰਤ ਕਰੇ, ਕੋਈ ਦਵਾਈ ਐਸੀ ਨਾ ਵੇਚ ਬੈਠੇ ਜਿਹਦੇ ਨਾਲ ਬੰਦਾ ਲੇਟ ਠੀਕ ਹੋਣਾ ਹੁੰਦਾ। ਕਈ ਵਾਰੀ ਸਸਤੀ ਇੱਕ ਮਹਿੰਗੀ, ਉਹਦੇ ਨਾਲ ਅਗਲੇ ਦਿਨ ਫਰਕ ਪੈ ਜਾਣਾ, ਇੱਕ ਨਾਲ 4 ਦਿਨ ਬਾਅਦ ਫਰਕ ਪੈ ਜਾਣਾ, ਪਰ ਜਿਹਦੇ ਨਾਲ 4 ਦਿਨ ਬਾਅਦ ਫਰਕ ਪੈਂਦਾ ਕਮਾਈ ਬੜੀ ਉਹਦੇ। ਮੈਂ ਕਿਹਾ ਇਹੋ ਜਿਹਾ ਕਰਮ ਬਣਦਾ, ਇਹੋ ਜਿਹਾ ਕਰਮ ਕਿ ਪਤਾ ਨੀ ਕਿੰਨੀ ਜ਼ਿੰਦਗੀ ਦੁੱਖ ਭੋਗਣੇ ਪੈਂਦੇ ਨੇ। ਜਿਹਦੀ ਕੋਈ ਅੰਗਰੇਜ਼ੀ ਦਵਾਈਆਂ ਜਾਂ ਇਹੋ ਜਿਹੀ ਕਿਰਤ ਹੋਵੇ ਜਾਂ ਹੋਰ ਚੀਜ਼ ਹੋਵੇ, ਇਹ ਮਹਾਂਪੁਰਸ਼ਾਂ ਦਾ ਬਚਨ ਸੋਚ ਸੋਚ ਕੇ ਕਰੇ, ਮੇਰੀ ਕਮਾਈ ਨਾ ਵੇਖੇ ਨਾਲ ਇਹ ਵੀ ਵੇਖੇ ਵੀ ਅਗਲਾ ਰਾਜੀ ਜਲਦੀ ਹੋਵੇ, ਮੈਂ ਉਹ ਦਿਆਂ ਉਹ ਦਿਆਂ। ਦੂਸਰਾ ਮੈਨੂੰ ਗੁਰੂਵਾਲੀ ਪਿੰਡ ਮਹਾਂਪੁਰਸ਼ ਸੰਤ ਬਾਬਾ ਗੁਰਕਿਰਪਾਲ ਸਿੰਘ ਜੀ, ਉਹਨਾਂ ਦਾ ਬਚਨ ਯਾਦ ਆ ਗਿਆ। ਮੈਂ ਕਿਹਾ ਅਗਰ ਕਿਸੇ ਦੀ ਕਿਰਤ ਗੋਲੀਆਂ ਟੋਫੀਆਂ ਦੀ ਹੋਵੇ, ਬੱਚਿਆਂ ਨਾਲ ਲਿੰਕ ਹੋਵੇ, ਕਈਆਂ ਦਾ ਬੱਚਿਆਂ ਨਾਲ ਲਿੰਕ ਹੁੰਦਾ, ਗੋਲੀ ਟੋਫੀ ਵੇਚਣੀ, ਬਿਸਕੁਟ ਵੇਚਣੇ, ਬੱਚਿਆਂ ਨੂੰ ਅੰਬ ਚੂਰਾ ਕੁਝ ਹੋਰ ਚੀਜ਼ਾਂ ਇਹੋ ਜਿਹੀਆਂ ਦੇਣੀਆਂ। ਮੈਂ ਕਿਹਾ ਮਹਾਂਪੁਰਸ਼ ਕਹਿੰਦੇ ਸੀ ਅਗਰ ਕਿਰਤ ਬੱਚਿਆਂ ਨਾਲ ਹੋਵੇ ਉਹ ਵੀ ਬੜੀ ਸੋਚ ਸਮਝ ਕੇ ਕਰੇ, ਬੱਚੇ ਰੱਬ ਦਾ ਰੂਪ ਹੁੰਦੇ ਨੇ। ਇਹ ਗੁਰੂਵਾਲੀ ਵਾਲੇ ਪਿੰਡ ਵਾਲੇ ਮਹਾਂਪੁਰਸ਼ਾਂ ਦਾ ਬਚਨ, ਉਹ ਕਹਿੰਦੇ ਸੀ ਬੱਚੇ ਰੱਬ ਦਾ ਰੂਪ ਹੁੰਦੇ ਨੇ, ਕੋਈ ਟੋਫੀ ਥੋੜੀ ਖਰਾਬ ਹੋ ਗਈ ਹੈ, ਸਸਤੀ ਮਿਲਦੀ ਪਈ ਹੈ, ਹਲਕਾ ਮਾਲ ਏ, ਬੱਚੇ ਨੇ ਤੇ ਮਾਂ ਪਿਓ ਕੋ ਤੇ ਬਾਅਦ ਚ ਜਾਣਾ ਸਕੂਲ ਚ ਕੰਟੀਨ ਚ ਜਾਂ ਕੋਈ ਹੋਰ ਬੱਚਿਆਂ ਨਾਲ ਵਾਸਤਾ, ਉਹਨੇ ਲੈ ਕੇ ਰਸਤੇ ਚ ਖਾ ਲੈਣੀ ਹੁੰਦੀ ਚੀਜ਼, ਤੇ ਉਹ ਕਰਮ ਵੀ ਇਹੋ ਜਿਹਾ ਬਣਦਾ ਕਿ ਗੁਰੂ ਪਿਆਰੇ ਪਤਾ ਨੀ ਸਰੀਰ ਤੇ ਕਿੰਨਾ ਕਸ਼ਟ ਲੈਣਾ ਪੈਂਦਾ। ਬੱਚਾ ਰੱਬ ਦਾ ਰੂਪ ਹੈ, ਤੁਸੀਂ ਬਹੁਤੀ ਘਟੀਆ ਚੀਜ਼ ਉਹਨੂੰ ਰੁਪਈਆ ਦਿਆ, ਧੇਲੀ ਦਿੱਤੀ, ਜੋ ਚੀਜ਼ ਉਹਨੇ ਲੈਣੀ ਪਈਆ ਘਰੋਂ ਪੈਸੇ ਮਿਲੇ ਆ ਤੁਸੀਂ ਦੇ ਤੀ ਉਹਨੇ ਖਾ ਲਈ। ਉਹਨਾਂ ਦਾ ਮਹਾਂਪੁਰਸ਼ਾਂ ਦਾ ਬਚਨ ਸੀ ਕਿ ਬੱਚਿਆਂ ਨਾਲ ਕਿਰਤ ਲਿੰਕ ਰੱਖਦੀ ਹੋਵੇ ਤੇ ਉਸ ਵੇਲੇ ਵੱਧ ਤੋਂ ਵੱਧ ਲੋਭ ਤੋਂ ਬਚ ਕੇ ਰਹਿ, ਨਿਰੀ ਕਮਾਈ ਨਾ ਵੇਖ, ਬੱਚੇ ਨੂੰ ਸਹੀ ਚੀਜ਼ ਦੇ। ਤੇ ਮੈਂ ਕਿਹਾ ਤੇਰੀ ਹੈਗੀ ਜਿਊਲਰੀ ਦੀ ਹੱਕ ਸਤਨਾਮ ਕੋਸਮੈਟਿਕ ਜਿਊਲਰੀ, ਤੇ ਮੈਂ ਕਿਹਾ ਮਹਾਂਪੁਰਸ਼ਾਂ ਦਾ ਬਚਨ ਏ ਕੋਸਮੈਟਿਕ ਜਿਊਲਰੀ, ਜਿਹਦੀ ਦੁਕਾਨ ਤੇ ਕੇਵਲ ਲੜਕੀਆਂ ਆਉਂਦੀਆਂ ਹੋਣ। ਮੈਂ ਕਿਹਾ ਮਹਾਂਪੁਰਸ਼ ਕਹਿੰਦੇ ਸੀ ਉਹਨੂੰ ਆਪਣੀ ਨਿਗਾਹ, ਉਹਨੂੰ ਆਪਣੀ ਜਿਹੜੀ ਜਤ ਸਤ, ਉਹ ਇੰਨਾ ਕੁ ਕਾਇਮ ਰੱਖਣਾ ਚਾਹੀਦਾ ਕਿ ਜਿਹੜੀ ਲੜਕੀ ਵੀ ਆਵੇ ਉਹਨੂੰ ਭੈਣ ਦੀ ਨਿਗਾਹ ਨਾਲ ਹੀ ਵੇਖੇ। ਜਿਹਦੀ ਲੜਕੀਆਂ ਨਾਲ ਕਿਰਤ ਹੋਵੇ ਨਾ ਜੀ, ਉਹਨੂੰ ਆਪਣੀ ਦ੍ਰਿਸ਼ਟੀ ਬਹੁਤ ਸੰਭਾਲਣੀ ਚਾਹੀਦੀ, ਬਹੁਤ ਦ੍ਰਿਸ਼ਟੀ ਸੰਭਾਲ ਕੇ ਰੱਖੇ ਆਪਣੀ, ਨਹੀਂ ਤੇ ਬਹੁਤ ਜਲਦੀ ਵਿਕਾਰ ਜਨਮ ਲੈ ਸਕਦੇ। ਇਹ ਬੜਾ ਤਲਕ ਹੈ ਸਾਡੀ ਕਿਰਤ ਦਾ। ਇਹ ਰਸਤੇ ਮਿਲਣਗੇ ਸੰਗਤ ਦੇ ਕਿਲੇ ਚੋਂ, ਹੋਰ ਕਿਤੋਂ ਨਹੀਂ ਇਹ ਮਿਲਣੇ। ਹੁਣ 4-5 ਡਾਕਟਰ ਆਏ ਤੇ ਵੈਸੇ ਨੀ ਲੰਘਦੇ ਲੰਘਦੇ, ਪਰ ਮਹਾਂਪੁਰਸ਼ ਕਹਿੰਦੇ ਵੀ ਕਰਦੇ ਹੋ ਅਰਦਾਸ ਰੋਜ਼, ਕਹਿੰਦੇ ਜੀ ਰੋਜ਼ ਕਰਦੇ ਹਾਂ। ਵੀ ਨਾ ਕਰੀਏ, ਇੱਕ ਨੇ ਹਿੰਮਤ ਕੀਤੀ, ਅਸੀਂ ਕੀ ਕਹੀਏ, ਕੋਈ ਨਾ ਆਵੇ ਬਰੀ, ਕਹਿੰਦੇ ਵੀ ਠੀਕ ਨਹੀਂ ਸਾਨੂੰ ਆਪ। ਇੱਕ ਦੰਦਾਂ ਦੀ ਕਲੀਨਿਕ ਦਾ ਮਹੂਰਤ ਸੀ, ਬੀਬੀ ਸੀ ਤੇ ਬੜੀ ਸ਼ਰਧਾ, 5-6-7 ਸਾਲ ਦੀ ਗੱਲ ਏ, ਕਹਿੰਦੀ ਤੁਹਾਡੇ ਕੋਲ ਕੀਰਤਨ ਕਰਾਉਣਾ, ਅਰਦਾਸ ਵਾਲੇ ਵੀ ਖਿਲਾਰਤਾ, ਤੁਸੀਂ ਅਰਦਾਸ ਕਰੋ, ਮੇਰੀ ਕਲੀਨਿਕ ਦਾ ਮੂਰ ਸਾਨੂੰ ਪਤਾ ਨੀ, ਅਸੀਂ ਅਰਦਾਸ ਕਹਿਤਾ, ਸਤਿਗੁਰੂ ਇਹਨਾਂ ਦੀ ਕਲੀਨਿਕ ਵੱਧ ਤੋਂ ਵੱਧ ਚੱਲੇ, ਕਿਰਪਾ ਕਰਨੀ, ਬਰਕਤ ਪਾਣੀ, ਜੋ ਕੁਝ ਕਹਿਣਾ ਸੀ ਕਹਿਤਾ। ਯਾਰ ਬੜੀ ਸ਼ਰਧਾ, ਉਹਨੇ ਕੁਇੰਜਾ ਪਾਠ ਸੋਨੀ ਸਾਹਿਬ ਵੀ ਕੀਤੇ ਸੀ, ਉਹਨੇ ਭੇਟਾ ਲਈ ਸੀ। ਮੈਂ ਉਧਰੋਂ ਤੇਰੇ ਭਾਣੇ ਸਰਬਾਧਾ ਭਲਾ ਕਿਹਾ ਤੇ ਨਾਲ ਹੀ ਮੇਰੀ ਬਾਂਹ ਫੜ ਕੇ ਇੱਕ ਸੱਜਣ ਪਿੱਛੇ, ਮੈਂ ਕਿਹਾ ਭਾਈ ਸਾਹਿਬ ਹੁਕਮਨਾਮਾ ਸੁਣ ਲਈਏ, ਕਹਿੰਦੇ ਨਹੀਂ ਇੱਕ ਮਿੰਟ ਬਸ, ਸੌ ਕੋ ਹੋਟਲ ਚ ਮੇਰੀ ਗੱਲ ਸੁਣ ਲਓ। ਮੈਂ ਕਿਹਾ ਦੱਸੋ, ਉਹਨੇ ਕਿਹਾ ਵੀ ਤੁਸੀਂ ਕੀ ਕਿਹਾ। ਮੈਂ ਕਿਹਾ ਜੀ ਉਹਨੇ ਕਲੀਨਿਕ ਖੋਲੀ ਹੈ, ਅਰਦਾਸ ਕੀਤੀ ਬਰਕਤ। ਕਹਿੰਦਾ ਇਹ ਤੇ ਤੁਸੀਂ ਬੁਰਾ ਮੰਗ ਲਿਆ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਇਹਨਾਂ ਦੀ ਦੰਦਾਂ ਦੀ ਕਲੀਨਿਕ ਹੈ, ਤੁਸੀਂ ਕਹਿੰਦੇ ਬਰਕਤ ਪਵੇ, ਵੱਧ ਤੋਂ ਵੱਧ ਚੱਲੇ, ਇਹਦਾ ਮਤਲਬ ਵੱਧ ਤੋਂ ਵੱਧ ਲੋਕਾਂ ਦੇ ਦੰਦ ਟੁੱਟਣ ਤਾਂ ਹੀ ਚੱਲੇਗੀ ਨਾ। ਮੈਂ ਇੱਕਦਮ ਚੌਂਕ ਗਿਆ, ਮੈਂ ਆਖਿਆ ਵਾਕੇ ਯਾਰ ਇਹ ਗੱਲ ਵਿੱਚ ਆਪਾਂ ਗਲਤ ਹੋਵੇ। ਇਹ ਹੁਣ ਜਬਲਪੁਰ ਸਾਂ, ਜਬਲਪੁਰ ਬਾਬਾ ਜੀ ਇੱਕ ਬੰਦਾ ਮੈਨੂੰ ਬੂਟਾਂ ਦੀ ਦੁਕਾਨ ਤੇ ਲੈ ਗਿਆ, ਮੈਨੂੰ ਕਹਿੰਦਾ ਅਰਦਾਸ ਕਰੋ। ਮੈਂ ਕਿਹਾ 1100 ਪਾਠ ਜਪਜੀ ਸਾਹਿਬ ਕਰਨੇ 3 ਮਹੀਨਿਆਂ ਤਾਂ ਅਰਦਾਸ ਕਰਨੀ ਤੇ ਸੀ, ਜਦੋਂ ਮੈਂ ਅਰਦਾਸ ਕਰਨ ਲੱਗਾ ਨਾ ਜੀ, ਜਦੋਂ ਅਰਦਾਸ ਕਰਨ ਲੱਗਾ ਦਾਸ, ਇੱਕਦਮ ਮੈਂ ਕਿਹਾ ਮੈਂ ਕੀ ਕਹਾਂ, ਇਹਨਾਂ ਦਾ ਬੂਟਾਂ ਦਾ ਕੰਮ ਵੱਧ ਤੋਂ ਵੱਧ ਚੱਲੇ, ਵੱਧ ਤੋਂ ਵੱਧ ਟੁੱਟਣ ਤਾਂ ਹੀ ਚੱਲੇਗਾ ਨਾ। ਮੈਂ ਇੰਨਾ ਹੀ ਹਿਰਕਿਆ, ਮੈਂ ਕਿਹਾ ਸਤਿਗੁਰੂ ਇਹਨਾਂ ਨੂੰ ਸੁੱਚੀ ਕਿਰਤ ਬਖਸ਼ਣੀ, ਸੱਚੀ ਕਿਰਤ ਬਖਸ਼ਣੀ। ਮੈਂ ਕਿਹਾ ਇਹ ਨੀ ਕਹਿਣਾ ਵੱਧ ਤੋਂ ਵੱਧ ਚੱਲੇ, ਨਹੀਂ ਤਾਂ ਫਿਰ ਵੱਧ ਤੋਂ ਵੱਧ ਟੁੱਟਣ ਤੇ ਤਾਂ ਹੀ ਚੱਲੇਗਾ ਇਹ ਜੁਗਤੀ। ਇਹ ਬਾਬਾ ਈਸ਼ਰ ਸਿੰਘ ਮਹਾਂਪੁਰਸ਼ ਇੰਨੀ ਕੁ ਜੁਗਤੀ ਵਾਲੇ ਗੁਰੂ ਦੀ ਕਿਰਪਾ ਨਾਲ ਸੇਵਾ ਨਿਭਾਈ ਆਪਣੇ ਕਾਲ ਵਿਚ, ਸਰੀਰ ਦੇ ਹੁਣ ਵੀ ਨੇ, ਸਦ ਜੀਵੇ ਨਹੀਂ ਮਰਤਾ, ਪਰ ਸਰੀਰ ਕਾਲ ਚ ਉਹ ਡਾਕਟਰ ਜਦੋਂ ਕਹਿਣ ਲੱਗੇ ਜੀ ਫਿਰ ਨਾ ਕਰੀਏ, ਇਹ ਕਹੀਏ ਵੀ ਕੋਈ ਮਰੀਜ਼ ਨਾ ਆਵੇ, ਉਦੋਂ ਸਮਤ ਦਿੱਤੀ, ਕਹਿੰਦੇ ਨਹੀਂ ਡਾਕਟਰ ਉਹ ਅਰਦਾਸ ਕਰਨੀ ਵੀ ਏ ਪਰ ਲਫ਼ਜ਼ ਬਦਲਾਣੇ। ਇਹ ਉਹਨਾਂ ਦਾ ਕੱਲ ਆਗਮਨ ਦਿਨ ਲੰਘਿਆ ਤੇ ਦਾਸ ਦੇ ਇੱਕ ਮਨ ਸੀ, ਚਲੋ ਹਾਜ਼ਰੀ ਵੀ ਲੱਗ ਜੇ ਸਭ ਦੀ, ਸਾਰੇ ਨਹੀਂ ਜਾਂਦੇ ਬਰਸੀ ਦੇ। ਬਾਬਾ ਜੀ ਕਹਿੰਦੇ ਕਰਨੀ ਵੀ ਅਰਦਾਸ ਪਰ ਇਹ ਲਫ਼ਜ਼ ਬਦਲਾਉਣੇ ਨੇ, ਇਹ ਨਹੀਂ ਕਹਿਣਾ ਵੱਧ ਤੋਂ ਵੱਧ ਗਾਹਕ ਆਣ, ਵੱਧ ਤੋਂ ਵੱਧ ਮਰੀਜ਼ ਆਣ, ਸਾਡੀ ਕਲੀਨਿਕ ਵੱਧ ਤੋਂ ਵੱਧ ਚੱਲੇ। ਇਹ ਕਹਿਣਾ ਸਤਿਗੁਰੂ ਕਲੀਨਿਕ ਤੇ ਚੱਲੇ ਆ, ਕਿਰਪਾ ਕਰਨੀ, ਜਿਹੜਾ ਵੀ ਮਰੀਜ਼ ਆਵੇ ਤੇਰੀ ਕਿਰਪਾ ਨਾਲ ਰਾਜੀ ਹੋ ਕੇ ਜਾਵੇ। ਕਹਿੰਦੇ ਇੱਕ ਬੰਦਾ ਰਾਜੀ ਹੋ ਜੇ ਦਸਾਂ ਨੂੰ ਕਹਿੰਦਾ ਡਾਕਟਰ ਬੜਾ ਵਧੀਆ, ਦਸ ਰਾਜੀ ਹੋ ਜਾਣ ਸੌ ਨੂੰ ਕਹਿੰਦੇ ਡਾਕਟਰ ਬੜਾ ਵਧੀਆ। ਬਾਬਾ ਜੀ ਕਹਿੰਦੇ ਤੁਹਾਡਾ ਕੰਮ ਵੀ ਚੱਲੇਗਾ ਤੇ ਤੁਸੀਂ ਅਰਦਾਸ ਚ ਬੁਰਾ ਵੀ ਨਹੀਂ ਮੰਗਿਆ, ਇਹੀ ਆਖਿਆ ਜਿਹੜਾ ਮਰੀਜ਼ ਆਵੇ ਤੁਹਾਡੀ ਕਿਰਪਾ ਨਾਲ ਰਾਜੀ ਹੋ ਕੇ ਜਾਵੇ। ਉਹ ਮਹਾਂਪੁਰਸ਼ ਗੱਲ ਕਰ ਰਹੇ ਜੀ, ਛੇਵੀਂ ਮਾਨਤਾ, ਕੋਈ ਔਗਣ ਤੁਹਾਡੇ ਵੱਸ ਨਾ ਹੋਵੇ। ਸੁਮਨੀ ਸਾਹਿਬ ਦੀ ਬਾਣੀ ਦਾ ਉਸ ਔਗਣ ਪ੍ਰਤੀ ਵੱਖਰਾ ਨੇਮ ਦਾ ਦਿਓ। ਇਹ ਸਮਤ ਮਿਲੀ ਦਾਸ ਨੂੰ ਬਾਬਾ ਈਸ਼ਵਰ ਸਿੰਘ ਮਹਾਂਪੁਰਸ਼ਾਂ ਤੋਂ। ਪੰਜ ਛੇ ਇੱਕ ਨਗਰ ਦੇ ਸਰੀਰ ਆ ਗਏ, ਇੱਕ ਨੂੰ ਬਾਬਾ ਜੀ ਕਹਿਣ ਲੱਗੇ ਵੀ ਥੋੜਾ, ਉਹਨਾਂ ਨੇ ਕਿਹਾ ਜੀ ਇਹ ਸਰਪੰਚ ਸਾਹਿਬ ਨੇ ਪਿੰਡ ਦੇ ਮੁਹੀ ਨੇ ਜੀ, ਤੇ ਬਾਬਾ ਜੀ ਬੈਠੇ ਸਨ ਪ੍ਰਸ਼ਾਦ ਦੇਣ ਡੇ ਸੀ ਬਾਬਾ ਈਸ਼ਵਰ ਸਿੰਘ ਜੀ, ਉਹਨੂੰ ਜਿਹਦੀ ਸਿਫਤ ਕਰਨ ਜੀ ਸਰਪੰਚ ਜੀ, ਤੇ ਬਾਬਾ ਜੀ ਕਹਿੰਦੇ ਬਈ ਤੂੰ ਮੁਖੀ ਏ ਤੇਰੀ ਸਿਫਤ ਕਰਦੇ ਆ, ਸ਼ਰਾਬ ਤੇ ਨੀ ਪੀਂਦਾ ਹੁੰਦਾ। ਉਹ ਚੌਕ ਗਿਆ, ਪਰ ਇੱਕ ਗੱਲ ਬੜੀ ਦਲੇਰੀ ਦੀ, ਉਹਨੇ ਸੱਚ ਕਿਹਾ, ਕਹਿੰਦਾ ਬਾਬਾ ਜੀ ਪੀਨਾ ਵਾ। ਬੜੇ ਹੱਸੇ ਮਹਾਂਪੁਰਸ਼, ਬੜੇ ਹੱਸੇ। ਕਿਉਂ ਹੱਸੇ? ਕਹਿਣ ਲੱਗੇ ਮਰਦ ਨਿਕਲਿਆ, ਮਰਦ ਸੱਚ ਬੋਲਿਆ, ਸੂ ਸੱਚ ਪੀਨਾ ਵਾ। ਨਹੀਂ ਤੇ ਕਈ ਬੰਦੇ ਕਹਿੰਦੇ ਸਾਡੇ ਕੋ ਆਉਂਦੇ ਆ ਪੀਂਦੇ ਹੁੰਦੇ ਨੇ, ਨਹੀਂ ਜੀ ਕਦੀ ਕਦੀ ਹੱਥ ਲਾਈਦਾ, ਕਦੀ ਕੋਈ ਵਿਆਹ ਸ਼ਾਦੀ ਆ ਜੇ ਨਾ ਬਸ ਉਦੋਂ ਮੈਂ ਤੇ ਉਂਝ ਬੜਾ ਚੰਗਾ ਵਾ। ਹੈਂਜੀ ਕਹਿੰਦੇ ਮੜਦ ਨਿਕਲਿਆ, ਸੱਚ ਦੇ ਬੋਲਿਆ ਸੁਣ। ਬਾਬਾ ਜੀ ਨੇ ਕਿਹਾ ਛੱਡ ਦੇ ਭਾਈ, ਚੰਗੀ ਨਹੀਂ ਹੁੰਦੀ, ਜਿੱਤ ਪੀਤੇ ਮਤ ਦੂਰ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਛੱਡ ਦੇ। ਧਿਆਨ ਦੇਣਾ ਸੰਗਤ ਜੀ, ਜਦੋਂ ਕਿਹਾ ਨਾ ਛੱਡ ਦੇ ਤੇ ਉਹਨੇ ਅੱਗੋਂ ਅੱਗੋਂ ਇਹ ਵੀ ਕਹਿਤਾ, ਕਹਿੰਦਾ ਬਾਬਾ ਜੀ ਮੈਂ ਛੱਡ ਨਹੀਂ ਸਕਦਾ ਜੀ, ਮੇਰੇ ਬਸ ਨਹੀਂ। ਓਹੋ ਬੜਾ ਹੱਸੇ ਦੂਜੀ ਹਰੀ, ਕਹਿੰਦੇ ਮਰਦ ਨਿਕਲਿਆ ਸੱਚ ਬੋਲਿਆ ਮੈਂ ਛੱਡ ਨਹੀਂ ਸਕਦਾ, ਨਹੀਂ ਤੇ ਕਈ ਸਾਡੇ ਸਾਹਮਣੇ ਕਹਿ ਦਿੰਦੇ ਨੇ ਹਾਂਜੀ ਹਾਂਜੀ ਜੀ ਹੁਣ ਨਹੀਂ ਹੱਥ ਲਾਵਾਂਗੇ ਤੇ ਕਰੀ ਸਭ ਕੁਝ ਜਾਣਾ। ਧਿਆਨ ਦੇਣਾ, ਦੂਜੀ ਵਾਰੀ ਪ੍ਰੇਰਨਾ ਦਿੱਤੀ, ਭਾਈ ਛੱਡ ਦੇ ਮਾੜੀ ਪ੍ਰੇਰਨਾ ਦੇਈ ਗਏ ਪਰ ਉਹਦੀ ਸੱਚਾਈ ਤੇ ਖੁਸ਼। ਤੀਜੀ ਵਾਰੀ ਪ੍ਰੇਰਨਾ ਦਿੱਤੀ, ਭਾਈ ਛੱਡ ਦੇ ਮਾੜੀ। ਉਹ ਕਹਿੰਦਾ ਬਾਬਾ ਜੀ ਮੇਰੇ ਵੱਸ ਦੀ ਮੈਂ ਛੱਡ ਨਹੀਂ ਸਕਦਾ। ਜਦੋਂ ਵੇਖਿਆ ਨਾ ਵੀ ਇਹ ਬਿਲਕੁਲ ਬੇਵੱਸ ਆਪਣੇ ਔਗਣ ਤੋਂ, ਮੇਰੇ ਵੱਸ ਨਹੀਂ ਰਸਣਾ ਦਾ ਸਵਾਦ ਲੱਗਾ। ਬਾਬਾ ਜੀ ਕਹਿੰਦੇ ਫਿਰ ਇੱਕ ਕੰਮ ਕਰ ਲਏਗਾ ਜੀ, ਦੱਸੋ। ਕਹਿਣ ਲੱਗੇ ਜਿੰਨਾ ਨੇਮ ਕਰਨਾ ਕਰੀ ਜਾ, ਇੱਕ ਪਾੜ ਸੁਖਮਨੀ ਸਾਹਿਬ ਜੀ ਦਾ ਵਧਾ ਦੇ, ਸੱਤਵੇਂ ਦਿਨ ਦੇ ਕੜਾ ਪ੍ਰਸ਼ਾਦੀ ਬਣਾ ਕੇ ਸਤਿਗੁਰੂ ਅੱਗੇ ਅਰਦਾਸ ਕਰ ਦਿਆ ਕਰ, ਸਤਿਗੁਰੂ ਮੇਰੀ ਸ਼ਰਾਬ ਛੁਡਾ ਦੇ। ਧਿਆਨ ਦੇਣਾ, ਕਹਿੰਦਾ ਜੀ ਆਹ ਕਰ ਲਾਂਗਾ ਹੁਣ ਸੰਗਤ, ਧਿਆਨ ਦੇਣਾ ਇਹ ਕਰ ਲਾਂਗਾ। ਬਾਬਾ ਜੀ ਕਹਿੰਦੇ ਇੰਜ ਕਰਦੇ ਜਾਣਾ। ਜਦੋਂ ਕਮਰੇ ਚੋਂ ਬਾਹਰ ਚਲਾ ਗਿਆ ਤੇ ਇੱਕ ਦੋ ਸੇਵਾਦਾਰ ਕਹਿੰਦੇ ਬਾਬਾ ਜੀ ਤੁਸੀਂ ਇਹ ਕੀ ਕਹਿਤਾ, ਤੁਸੀਂ ਤਾੜਨਾ ਕਰਨੀ ਸੀ, ਤੁਸੀਂ ਗਰਮ ਹੋਣਾ ਸੀ, ਤੁਸੀਂ ਤਾੜਨਾ ਕਰਕੇ ਕਮਰੇ ਬਾਹਰ ਕੱਢਣਾ ਸੀ। ਉਹਨੇ ਕਿਹਾ ਮੈਂ ਛੱਡ ਨਹੀਂ ਸਕਦਾ। ਬਾਬਾ ਜੀ ਕਹਿੰਦੇ ਜਿਹੜੀ ਨਾਲ ਦਵਾਈ ਦਿੱਤੀ ਉਹ ਨਹੀਂ ਵੇਖੀ? ਧਿਆਨ ਦੇਣਾ ਜੀ, ਸਮਝੇ ਨਹੀਂ? ਬਾਬਾ ਜੀ ਕਹਿੰਦੇ ਆਪਣੇ ਔਗਣ ਪ੍ਰਤੀ ਜਦੋਂ ਇੱਕ ਪਾੜ ਸੁਖਮਨੀ ਸਾਹਿਬ ਰੋਜ਼ ਕਰੇਗਾ ਨਾ ਸਤਿਗੁਰੂ, ਇਸ ਲਈ ਕਰ ਰਿਹਾ, ਇਸ ਲਈ ਕਰ ਰਿਹਾ ਵਾ, ਮੇਰੇ ਕੋਲੋਂ ਸ਼ਰਾਬ ਨਹੀਂ ਛੁੱਟਦੀ, ਤੂੰ ਛੁਡਾ ਦੇ। ਤੇ ਕਹਿੰਦੇ ਗੁਰੂ ਬਿੱਧ ਬਣਾਏਗਾ, ਗੁਰੂ ਗੱਜ ਕੇ ਆਖੋ ਸਤਨਾਮ, ਗੁਰੂ ਬਿੱਧ ਬਣਾਏਗਾ ਇਹਦਾ ਔਗਣ ਜ਼ਿੰਦਗੀ ਚੋਂ ਕਿਵੇਂ ਕੱਢਣਾ। ਇੱਕ ਪੰਗਤੀ ਦਾਸ ਪੜ ਰਿਹਾ ਕਿ ਕਿਸੇ ਦੇ ਮਨ ਵਿਚ ਕਿੰਤੂ ਨਾ ਰਹਿ ਜੇ। ਸੁਖਮਨੀ ਸਾਹਿਬ ਵਿਚ ਇਸੇ ਚੀਜ਼ ਦਾ ਵੇਰਵਾ ਦਿੱਤਾ ਕਿ ਗੁਰੂ ਡਿਊਟੀ ਲੈਂਦਾ ਕਿ ਨਹੀਂ, ਆਪਣੇ ਔਗਣ ਪ੍ਰਤੀ ਨੇਮ ਵਧਾ ਕੇ ਅਰਦਾਸ ਕਰੋ ਗੱਲ ਚ ਪੱਲਾ ਪਾ ਕੇ ਸਾਗੂ ਮੇਰੇ ਵੱਸ ਨਹੀਂ। ਗੁਰੂ ਦੀ ਤੇ ਵਿਧ ਬੜੀ ਤਕੜੀ ਏ, ਉਹਨੇ ਭਾਵੇਂ ਕੋਈ ਨੁਕਸ ਸਰੀਰ ਨੂੰ ਲਾ ਦੇਣਾ, ਕੋਈ ਚੀਜ਼ ਇਹੋ ਜਿਹੀ ਲਾ ਦੇਣੀ ਕਿ ਡਾਕਟਰਾਂ ਨੇ ਕਹਿਣਾ ਵੀ ਤੁਸੀਂ ਆਹ ਵਰਤੋਗੇ ਤੇ ਕੰਮ ਖਤਮ। ਉਹਨੇ ਜੋ ਵੀ ਵਿਧ ਫੜਾ ਦਿਓ। ਇੱਕ ਪੰਕਤੀ ਪੜਿਓ ਜੀ, ਗੁਰੂ ਡਿਊਟੀ ਲੈਂਦਾ ਕਿ ਨਹੀਂ ਆਪਣੇ ਤੇ ਜੀ।
ਸਿੱਖ ਕੀ ਗੌਰ ਦੂਰ ਮਤ ਮਲ ਹੀਰੇ, ਸਿੱਖ ਕੀ ਗੌਰ ਦੂਰ ਮਤ ਮਲ ਹੀਰੇ।
ਉਹ ਬੀਬੀਓ ਸਿੱਖ ਕੀ ਸਮਝ ਲੈਣਾ, ਗੁਰਮਤ ਹੁੰਦਾ ਮਾੜੀ ਮਤ। ਕਹਿੰਦੇ ਇਹੋ ਜਿਹਾ ਟਾਈਮ ਆ ਜਾਂਦਾ ਜਦੋਂ ਗੁਰੂ ਕਹਿੰਦਾ ਸਿੱਖਾ ਤੇਰੀ ਮਾੜੀ ਮਤ ਦੂਰ ਕਰਨ ਦੀ ਡਿਊਟੀ ਹੁਣ ਮੈਂ ਲੈ ਲਈ ਹੈ।
ਸਿੱਖ ਕੀ ਗੁਰ
ਕੀ ਗੁਰ ਦੁਰਮਤ ਮਲ ਹਿਰੇ ਹਿਰੇ ਕਹਿੰਦੇ ਨਾਸ ਕਰਨਾ। ਆ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਬਖਸ਼ਿਸ਼। ਜੇ ਕੋਈ ਔਗਣ ਜਿਹੜਾ ਕਈ ਔਗਣ ਬੇਵੱਸ ਹੁੰਦੇ ਬੰਦੇ ਦੇ, ਪਰ ਹੱਥ ਤੇ ਹੱਥ ਧਰ ਕੇ ਨਾ ਬੈਠੇ, ਆਪਣੇ ਔਗਣ ਪ੍ਰਤੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨੇਮ ਵਧਾ ਦੇਵੇ, ਗੁਰੂ ਡਿਊਟੀ ਲੈ ਲੈਂਦਾ ਤੇਰੀ ਜ਼ਿੰਦਗੀ ਚੋਂ ਔਗਣ ਕੱਢਣਾ ਕਿਵੇਂ ਹੈ। ਆਖੋ ਸਤਨਾਮ। ਇਹ ਛੇਵੀਂ ਵਿਸ਼ੇਸ਼ਤਾ ਹੀ ਸੱਤਵੀਂ ਅਗਲੇ ਵੀਰਵਾਰ ਮਹਾਰਾਜ ਜੀ ਸੇਵਾ ਲੈਣ। ਵਿਸ਼ੇਸ਼ਤਾਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਜੋ ਆਪ ਜੀ ਨੇ ਸਰਵਣ ਕੀਤੀ ਹੈ, ਮੇਰੇ ਖਿਆਲ ਨਾਲ ਕੋਈ ਮਨ ਵਿਚ ਵਸਾ ਲਵੇ ਤੇ ਤੁਸੀਂ ਕਹੋਗੇ ਕਿਹੜੀ ਵਸਤੂ ਜਿਹੜੀ ਗੁਰੂ ਘਰ ਵਿਚ ਨਹੀਂ ਹੈ। ਆਖੋ ਸਤਨਾਮ। ਕੋਈ ਕਾਮ ਵਾਸ਼ਨਾ ਤੇਰੇ ਕੰਟਰੋਲ ਚ ਨਹੀਂ, ਕ੍ਰੋਧ ਨਹੀਂ, ਹੰਕਾਰ ਨਹੀਂ, ਲੋਭ ਨਹੀਂ, ਹੋਰ ਕੋਈ ਔਗਣ। ਆਪਣੇ ਔਗਣ ਪ੍ਰਤੀ ਨੇਮ ਵਧਾ ਦੇ। ਇੱਕ ਦਿਨ ਗੁਰੂ ਡਿਊਟੀ ਲੈਂਦਾ ਤੇਰੇ ਔਗਣ ਨੂੰ ਦੂਰ ਕਰਨ ਦੀ। ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ। ਆਓ ਸਾਰੇ ਪੜੋ ਜੀ। ਕੇਵਲ ਉਹ ਸਰੀਰ ਉੱਠਿਆ ਕਰੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਜਬੂਰੀ ਹੋਵੇ ਅਗਾਂਹ ਪਹੁੰਚਣ ਦੀ। ਸ਼ੌਂਕੀਆ ਕੋਈ ਨਾ ਉੱਠਿਆ ਕਰੇ। ਸਤਿਗੁਰੂ ਮਹਾਰਾਜ ਜੀ ਨੂੰ ਬਿਰਾਜਮਾਨ ਕਰਾ ਕੇ ਜਾਇਆ ਕਰੋ। ਜਿਨ੍ਹਾਂ ਦੀ ਬਹੁਤ ਮਜਬੂਰੀ ਹੋਵੇ ਉਹੀ ਕੇਵਲ ਉੱਠਿਆ ਕਰੋ। ਆਓ ਜੀ ਪੜੋ ਪਿਆਰ ਨਾਲ ਇਹ ਪੰਕਤੀ ਜੀ।
ਸਭ ਤੇ ਉੱਚ ਤਾਂ ਸੋਭਾ ਸੁਖਮਨੀ।